Bye. बनाई दारुगा खंडे की बेला गुरु सिमर मनाई दारुगा गुरु सिमर मनाई दारुगा खंडे की बेला साहिब ने आप ही अपने सिर तो कलगी उतार के भाई संत सिंह दे सीट से सजाए। संत सिंह मेरी थां से बैठ इस अटारी विच बैठा रो बादशाह ऐडी व्यक्ति तेरे सोने सीट दी कलगी मेरे सिर से ते सिर तेरे पैरां विच रुलदा सोवत तेरे चरणा की धूड़ी विच ए सिर रुलदा सोबद है बादशाह इस सिर ते कलगी हजूर ने आखिया मेरे और सिख विच कोई भेद नहीं। मेरे और सिख विच कोई फर्क नहीं। संत सिंह सिख होवे करनी वाला, सिख होवे कमाई वाला, सिख होवे गुरु दे पूर्णिया ते तुरन वाला, तो सिख दा हिरदा गुरु दा आसन है। जिस वेले हजूर ने सिर ते कलगी सजाई, संत सिंह इस अटारी विच बैठा रहे, क्योंकि तुहाडे मजबूर करन से मैं हुण जाना। मेरा चित नहीं सी कि मैं जांदा, पर खालसा जी तुसी मजबूर कर दिता है। सिखां ने बेनती की, पातशाह जे तुसी सलामत तां सिख बतेरे, इस वास्ते हुण हुण आप कृपा करो, साडी बेनती मन्नो ते जरूर चले जाओ इक पासे। गुरु सिखा अंदर गुरु सतगुर वर्ता, इस वास्ते खालसे की बेनती हजूर ठुकरा ना सके। संत सिंह दे सीत ते अपनी कलगी सजा के ते फिर हजूर ने ओ थां छड़ी। दुश्मन नू भुलेखा पिया रहा भी गुरु अंदर बैठा, मोर्चा कायम है, लड़ाई लड़ी चलो भाई, सिख थोड़े साड़ी फतेह होई के होई, पर गुरु जी तां जा चुके, केडी व्योत की थी। जा चुके सन, जिस वेले भाई संत सिंह भी शहीद हो गया, जितने सिंह सन सारे शहीद हो गए, दुश्मन मारो मार कर दावे, हुण गुरु नू पकड़ लिया। जिस वेले आए ते आन के वेखिया, कलगी तां गुरु की है, पर जिस सिर ते बद्दी सी ओ सीत गुरु का नहीं, बस गुरु किथे गया। सोचे असी साडी फतेह हो गई है, पर फिर हार निमो जूणे हो गए। एडी कठिन लड़ाई लड़ी, एक एक सिख दे बदले वी ती ती बंदे मरवाए, ते फिर भी साड़ी फतेह याबी ना हुई। गुरु नू असी पकड़ ना सके, वही गुरु नू कौन पकड़ सकदा, गुरु नू कोई जोर नाल नहीं पकड़ सकदा। गुरु नू कोई पकड़े तो प्यार वाला पकड़े, प्यार वालियां दी पुकार सुन के तो हजूर आप जिथे सिख ने पुकारिया अपने, जिथे सिख ने पुकारिया उथे पहुंचे। सारसंग बोलो श्री वाहे। तो कलगी सजा के भी अपना चावड़ा उस विच पाया, ते जिना सिरा ते कलगी नहीं सजाई ते ओ नितनेमी हन, उन्होंने वेखदिया भी चावड़ा गुरु का पैंदा, क्योंकि उन्होंने हिरदे विच गुरु वसिया। अंदर गुरु होवे साध संग, अंदर बैठे गुरु का चावड़ा बाहर पै जाना कोई वड्डी गल नहीं। वाह वाह गोविंद सिंह, आपे गुर चेला, हर सच्चे तख्त रचाया, सच्चे साईं ने एक तख्त रचिया, केड़ा सत संगत मेला। संगत दे विच सोने तख्त दे उते बैठा गुरु पातशाह, संगत है ओ संगत, जिस संगत नू गुरु ने खालसा किया, गुर संगत की नी खालसा, ये उन खालसा बैठा है। पहले गुरु पुकार दे सन साध संगत, ते कलगीधर पातशाह पुकार दे रहे खालसा जी, तो संगत ते खालसा दो नहीं, संगत ते खालसा एक मिक हो गए। संगत दा नाम ही खालसा रखिया, क्योंकि जो संगत विच आए हन जपन वाले यही तो खालसे हन। खालस होंदा खालस, जिस विच मिलावट नहीं, रला नहीं, जिस दे सिदक विच फर्क नहीं, जिसका निरोल सिदक गुरु चरणा उत्ते, वो खालसा है। ਭਾਈ ਨੰਦ ਲਾਲ ਵੀ ਖਾਲਸਾ ਹੈ, ਭਾਈ ਦਇਆ ਸਿੰਘ ਵੀ ਖਾਲਸਾ ਹੈ, ਤੇ ਸੱਯਦ ਬੁੱਧੂ ਸ਼ਾਹ ਵੀ ਖਾਲਸਾ ਹੈ। ਬੁੱਧੂ ਸ਼ਾਹ ਮੰਨਿਆ ਪ੍ਰਮੰਨਿਆ ਪੀਰ ਮੁਸਲਮਾਨਾਂ ਵਿੱਚ। ਕੱਲ ਜ਼ਿਕਰ ਆਇਆ ਸੀ ਬਿਖਨ ਸ਼ਾਹ ਦਾ, ਉਹ ਵੀ ਸੱਯਦ ਸੀ ਤੇ ਇਹ ਬੁੱਧੂ ਸ਼ਾਹ ਵੀ ਸੱਯਦ। ਲੋਕੀ ਇਸ ਦੇ ਪੈਰਾਂ ਤੇ ਆਣ ਕੇ ਡਿੱਗਦੇ, ਇਸ ਦੀ ਪੂਜਾ ਕਰਦੇ, ਪਰ ਇਹ ਮਨ ਵਿੱਚ ਸੋਚਦਾ ਸੀ ਮੈਂ ਤਾਂ ਖਾਲੀ ਪਾਂਡਾ, ਮੇਰੇ ਕੋਲੋਂ ਇਹ ਮੁਰਾਦਾਂ ਮੰਗਦੇ ਹਨ, ਕਿਤੇ ਮੇਰਾ ਪਾਂਡਾ ਵੀ ਭਰਪੂਰ ਹੁੰਦਾ, ਮੈਂ ਵੀ ਕਿਸੇ ਦੀ ਜੋੜੀ ਕੋਈ ਖਰੈਸ ਪਾ ਸਕਦਾ, ਪਰ ਮੇਰਾ ਤਾਂ ਪਾਂਡਾ ਖਾਲੀ, ਮੇਰੇ ਤਾਂ ਅੰਦਰ ਕੁਛ ਨਹੀਂ, ਕਿੱਥੋਂ ਕੁਝ ਲਵਾਂ, ਕਿੱਥੋਂ ਕੁਝ ਮਿਲੇ, ਕਿੱਥੇ ਜਾ ਕੇ ਚੁੱਕਾਂ ਜਿੱਥੋਂ ਇਹ ਪਾਂਡਾ ਭਰਪੂਰ ਹੋਵੇ, ਤਾਂ ਸਰੋਤ ਪਈ ਕਲਗੀਆਂ ਵਾਲੇ। ਆਖਿਆ ਇਸ ਸਮੇਂ ਵਿੱਚ ਇਹ ਖਾਲੀ ਪਾਂਡੇ ਉਹੀ ਵਰ ਸਕਦੇ ਹਨ। ਸੋਚਿਆ ਸਰੋਤਾਂ ਤਾਂ ਸਭ ਦੀਆਂ ਸੁਣੀ ਦੀਆਂ ਸੀ, ਪਰ ਜਬ ਨਾ ਦੇਖੋ ਆਪਣੇ ਨੈਣੀ, ਜਿਹਨਾਂ ਚਿਰ ਆਪਣੀ ਅੱਖ ਨਾਲ ਨਾ ਵੇਖਾਂ। ਬੁੱਧੂ ਸ਼ਾਹ ਫਿਰ ਗੁਰੂ ਕੇ ਦਰਬਾਰ ਵਿੱਚ ਆਇਆ, ਆਣ ਕੇ ਜਿਸ ਵੇਲੇ ਠਾਠ ਬਾਠ ਦੇਖਿਆ ਤੇ ਦਰਸ਼ਨ ਕੀਤੇ, ਅਜੇ ਮਨ ਪੂਰਾ ਮੰਨਿਆ ਨਹੀਂ। ਆਇਆ ਜਿਸ ਵੇਲੇ ਸਨਮੁਖ ਤੇ ਅੱਗੇ ਹੱਥ ਪਸਾਰਿਆ ਹੱਥ ਮਿਲਾਵਣ ਵਾਸਤੇ, ਅਜੇ ਝੁਕਣ ਦੀ ਜਾਚ ਨਹੀਂ ਆਈ ਤੇ ਨਾ ਝੁਕਿਆ, ਨਾ ਝੁਕਣ ਨੂੰ ਜੀ ਕੀਤਾ। ਜਿਸ ਵੇਲੇ ਹੱਥ ਪਸਾਰਿਆ ਤਾਂ ਸਾਹਿਬ ਨੇ ਵੀ ਪੋਲਾ ਦੀ ਹੱਥ ਅੱਗੇ ਕਰ ਦਿੱਤਾ, ਆਓ ਸ਼ਾਹ ਸਾਹਿਬ, ਤੁਸੀਂ ਤਾਂ ਆਪ ਮੰਨੇ ਪਰਮੰਨੇ ਪੂਜ ਨੀਕ, ਲੋਕ ਤੁਹਾਡੇ ਪੈਰ ਪੂਜ ਕੇ ਮਨ ਦੀਆਂ ਮੁਰਾਦਾਂ ਪਾਵਣ, ਤੁਸੀਂ ਕਿਵੇਂ ਆ ਗਏ? ਅੱਗੋਂ ਬੁੱਧੂ ਸ਼ਾਹ ਨੇ ਆਖਿਆ ਸੱਚ ਦੀ ਤਲਾਸ਼ ਵਿੱਚ, ਸੱਚ ਦੀ ਤਲਾਸ਼ ਵਿੱਚ ਆਇਆ ਹਾਂ। ਤਾਂ ਸਾਹਿਬ ਨੇ ਆਖਿਆ ਠੀਕ ਹੈ ਸ਼ਾਹ ਜੀ, ਆਏ ਸੱਚ ਦੀ ਤਲਾਸ਼ ਵਿੱਚ ਹੋ, ਪਰ ਕੂੜ ਦਾ ਚੋਗਾ ਪਾ ਕੇ, ਆ ਕੂੜੀ ਵਡਿਆਈ ਨਾਲ ਲਿਆਏ ਹੋ, ਵੀ ਮੈਂ ਵੀ ਕੁਝ ਹਾਂ, ਅਜੇ ਸੱਚ ਪਛਾੜਿਆ ਨਹੀਂ, ਅਜੇ ਸੱਚ ਸਿਜਾਤਾ ਨਹੀਂ। ਸੱਚ ਸਿਜਾਤਾ ਹੁੰਦਾ ਤੇ ਇਹ ਹੱਥ ਮਿਲਾ ਕੇ ਨਾ ਕੋਲਾਂ ਖਲੋਤੇ, ਜਿੱਥੇ ਸੱਚ ਹੁੰਦਾ ਉੱਥੇ ਸਿਰ ਝੁਕਾਈਦਾ, ਜੇ ਸੱਚ ਲੈਣਾ ਹੋਵੇ ਤਾਂ ਉੱਥੇ ਡਿੱਗ ਪਈਦਾ। ਪਰ ਸ਼ਾਹ ਜੀ ਆਏ ਸੱਚ ਦੀ ਬਾਲ ਵਿੱਚ ਤੇ ਕੂੜ ਦਾ ਪਰਦਾ ਉੱਤੇ ਲੈ ਕੇ, ਵਡਿਆਈ ਆਪਣੀ ਨਾਲ ਲੈ ਕੇ ਆਏ ਹੋ। ਅੱਛਾ ਜੀ ਆਇਆਂ ਨੂੰ ਵੀ ਤੁਸੀਂ ਵੱਡੇ ਹੀ ਸਹੀ, ਅਸੀਂ ਤਾਂ ਗੁਰੂ ਨਾਨਕ ਦੇ ਘਰ ਦੇ ਦਾਸ ਹਾਂ। ਕੋਲ ਬਿਠਾ ਲਿਆ ਤੇ ਫਿਰ ਜਿਸ ਵੇਲੇ ਕੀਤੇ ਨਾ ਬਚਨ, ਬਚਨ ਕੀਤੇ ਮੇਰੇ ਸਾਹਿਬ ਨੇ ਤੇ ਬੁੱਧੂ ਸ਼ਾਹ ਦੇ ਕਪਾਟ ਖੁੱਲ ਗਏ। ਹੁਣ ਮਨ ਵਿੱਚ ਸੋਚਦਾ ਮੁਰੀਦ ਵੀ ਬੜੇ ਨਾਲ, ਮੰਨਣ ਪੂਜਣ ਵਾਲੇ ਵੀ ਨਾਲ ਬਹੁਤ ਹਨ। ਇੱਕ ਪਾਸੇ ਤਾਂ ਇਹ ਮਨੌਤ ਖੜੀ ਹੈ ਕਿ ਮੈਂ ਪੂਜਦੀ ਕਹਾਂ, ਲੋਕੀ ਮੈਨੂੰ ਮੰਨਦੇ ਹਨ, ਇੱਕ ਪਾਸੇ ਨਾਲ ਖਿਆਲ ਆਉਂਦਾ ਹੈ ਕਿ ਇਹ ਖਾਲੀ ਪਾਂਡਾ ਹੈ, ਲੋਕ ਭੁਲੇਖੇ ਵਿੱਚ ਹਨ। ਪਰ ਮੈਨੂੰ ਤਾਂ ਪਤਾ ਹੈ ਕਿ ਮੇਰੇ ਕੋਲ ਕੁਛ ਨਹੀਂ, ਔਰ ਇਹ ਪਾਂਡਾ ਇੱਥੋਂ ਹੀ ਭਰਪੂਰ ਹੋ ਸਕਦਾ, ਉਹ ਭਰਪੂਰ ਹੋ ਸਕਦਾ ਚਰਨਾਂ ਤੇ ਡਿੱਗ ਕੇ, ਤੇ ਜੇ ਮੈਂ ਹੁਣ ਪੈਰਾਂ ਤੇ ਡਿੱਗ ਪਵਾਂ ਤੇ ਇਹ ਮੇਰੇ ਪੈਰਾਂ ਤੇ ਡਿੱਗਣ ਵਾਲੇ ਮੈਨੂੰ ਕੀ ਆਖਦੇ। ਤੇ ਨਾਲ ਹੀ ਖਿਆਲ ਆਇਆ ਗੁਰੂ ਨੇ ਸੱਚ ਆਖਿਆ, ਕੂੜ ਦਾ ਪਰਦਾ ਪਾ ਕੇ ਸੱਚ ਦੀ ਤਲਾਸ਼ ਵਿੱਚ ਆਏ, ਇਹ ਹੁਣ ਕੂੜ ਦਾ ਪਰਦਾ ਲਾਉਣਾ ਹੀ ਪਏਗਾ। ਅੰਦਰ ਹੋਵੇ ਸੱਚ ਤੇ ਫਿਰ ਬੇਸ਼ੱਕ ਨੱਚ, ਨੱਚ ਪਿਆਰ ਦਾ ਨਾਚ ਕਰ ਬੁੱਧੂ ਸ਼ਾਹ, ਨਾਚ ਰੇ ਮਨ ਗੁਰ ਕੇ ਆਗੇ, ਇਹ ਲਾ ਦੇ ਕੂੜ ਦਾ ਪਰਦਾ, ਲਾ ਦੇ ਕੂੜ ਦੀ ਸੰਜੋ, ਇਹਨਾਂ ਮੁਰੀਦਾਂ ਨੇ ਤੇਰੀ ਅੰਤਕਾਲ ਰੱਖਿਆ ਨਹੀਂ ਕਰਨੀ, ਰੱਖਿਆ ਗੁਰੂ ਨੇ ਕਰਨੀ। ਤਾਂ ਫਿਰ ਬੁੱਧੂ ਸ਼ਾਹ ਦੀਵਾਨ ਸੱਜਿਆ ਹੋਇਆ ਸੀ, ਹਜ਼ਾਰਾਂ ਸੰਗਤਾਂ ਬੈਠੀਆਂ ਸਨ, ਬੁੱਧੂ ਸ਼ਾਹ ਦੇ ਆਪਣੇ ਮੁਰੀਦ ਵੀ ਬੇਸ਼ੁਮਾਰ ਸਨ ਜੋ ਨਾਲ ਆਏ ਸਨ। ਭਲਾ ਚੱਲ ਕੇ ਦੇਖੀਏ, ਦੋ ਪੀਰ ਆਪਸ ਵਿੱਚ ਮਿਲਣਗੇ, ਉਸ ਵੇਲੇ ਕੀ ਰੰਗ ਵੱਜੇਗਾ? ਪਰ ਸਾਰੀ ਸੰਗਤ ਉਹਨਾਂ ਦੀ ਮਨ ਦੀ ਮਨ ਵਿੱਚ ਰਹਿ ਗਈ, ਇਹ ਬੁੱਧੂ ਸ਼ਾਹ ਆਪਣੀ ਪੀਰੀ ਦਾ ਪਰਦਾ ਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਤੇ ਡਿੱਗ ਪਏ, ਹੱਥ ਜੋੜ ਕੇ ਬੋਲਿਆ ਮੇਰੇ 'ਤੇ ਦਰਸ ਕਰ, ਮੇਰੇ 'ਤੇ ਰਹਿਮ ਕਰ। ਇਸ ਖਾਲੀ ਪਾਂਡੇ ਨੂੰ ਦੁਨੀਆ ਨੇ ਭਰਿਆ ਹੋਇਆ ਸਮਝਿਆ, ਪਰ ਮੈਨੂੰ ਪਤਾ ਇਹ ਖਾਲੀ ਹੈ ਔਰ ਤੂੰ ਭਰ ਸਕਦਾ। ਕਿਣਕਾ ਪਾ ਮੇਰੀ ਛੋਲੀ, साहब ने देखिया हूं इसने मान छड़िया जिन्ना चेरे मान नहीं छड़दा आप नू नहीं गवांदा छौ नू पांदा नहीं आप गवाइए ता छौ पाइए इसी निम्रता नू वेख के साहब बड़े प्रसन्न हुए चरना तो चुकिया ते सोना हाथ अपना बुद्ध विचार दे सिर ते रखिया ते वचन कीता बुद्ध विचार निहाल ते लग गई बुद्ध विचार दी समाधि ਉਹ ਸੁਖ ਮਾਣਿਆ ਬੁੱਧੂ ਸ਼ਾਹ ਨੇ ਜੋ ਅੱਜ ਤੱਕ ਨਹੀਂ ਸੀ ਦੇਖਿਆ ਅੱਜ ਤੱਕ ਨਹੀਂ ਸੀ ਤੱਕਿਆ ਜੱਟ ਬਾਅਦ ਜਦੋਂ ਸਮਾਧੀ ਖੁੱਲੀ ਤੇ ਫਿਰ ਡੰਡੌਤ ਕੀਤੀ ਬਾਦਸ਼ਾਹ ਇਹ ਡੰਡੌਤ ਸ਼ੁਕਰਾਨੇ ਆ ਜੋ ਕੁਝ ਤੂੰ ਬਖਸ਼ਿਆ ਮੈਨੂੰ ਜਨਮਾਂ ਵਿੱਚ ਨਹੀਂ ਸੀ ਲੱਭਣ ਜਨਮਾਂ ਦੀ ਤਪੱਸਿਆ ਹੁੰਦੀ ਤੇ ਤਾਂ ਵੀ ਮੈਨੂੰ ਇਹ ਸੁੱਖ ਪ੍ਰਾਪਤ ਨਹੀਂ ਸੀ ਹੋਣ ਜਿਹੜਾ ਤੂੰ ਇੱਕ ਅੱਖ ਦੇ ਇਸ਼ਾਰੇ ਨਾਲ ਮੇਰੇ ਅੰਦਰ ਪਾ ਦਿੱਤਾ ਪਾਤਸ਼ਾਹ ਨੇ ਕਿਰਪਾ ਕਰੀ ਇਹ ਸੁੱਖ ਬਰਕਰਾਰ ਰਹੇ ਇਹ ਸੁੱਖ ਬਣਿਆ ਰਹੇ ਤਾਂ ਬੁੱਧੂ ਸ਼ਾਹ ਸਿਦਕੀ ਹੋ ਗਿਆ ਡਾਢਾ ਸਿਦਕਵਾਨ ਹੋਇਆ ਇੱਥੋਂ ਤੱਕ ਕਿ 500 ਮੁਰੀਦ ਤੇ 4 ਪੁੱਤਰ ਲਿਆਇਆ ਬੇਟਾ ਕੀਤੀ ਉਸ ਪਾਤਸ਼ਾਹ ਮੇਰਾ ਜੀ ਕਰਦਾ ਅਜੀਤ ਸਿੰਘ ਜੁਝਾਰ ਸਿੰਘ ਦੇ ਆ ਮੇਰੇ ਬੱਚੇ ਸੇਵਾਦਾਰ ਹੋ ਜਿੱਥੇ ਤੇਰੇ ਬੱਚੇ ਪੈਰ ਰੱਖਣ ਉੱਥੇ ਇਹ ਆਪਣੀਆਂ ਅੱਖਾਂ ਵਿਛਾਉਣ ਜੀ ਸਾਹਿਬ ਨੇ ਆਖਿਆ ਸ਼ਾਹ ਜੀ ਮੇਰੇ ਬੱਚਿਆਂ ਨੇ ਰਾਜ ਨਹੀਂ ਕਰਨ ਬੁੱਧੂ ਸ਼ਾਹ ਮੇਰੇ ਬੱਚਿਆਂ ਨੇ ਕੋਈ ਸਿਰ ਤੇ ਤਾਜ ਰੱਖ ਕੇ ਨਹੀਂ ਬੈਠਣਾ ਸ਼ਾਹ ਜੀ ਜਾਣਦੇ ਹੋ ਮੇਰੇ ਬੱਚੇ ਕਿਸ ਵਾਸਤੇ ਸੰਸਾਰ ਵਿੱਚ ਆਏ ਹਨ ਧਰਮ ਤੋਂ ਸ਼ਹੀਦ ਹੋਣ ਵਾਸਤੇ ਆਪਣਾ ਬਲੀਦਾਨ ਦੇਣ ਵਾਸਤੇ ਤਾਂ ਬੁੱਧੂ ਸ਼ਾਹ ਨੇ ਹੱਥ ਜੋੜੇ ਬਦ ਜਾ ਫਿਰ ਮੇਰੀ ਅਰਜ਼ ਕਬੂਲੋ ਜੇ ਤੇਰੇ ਬੱਚੇ ਸ਼ਹੀਦ ਹੋਵਣ ਜਿੱਥੇ ਅਜੀਤ ਸਿੰਘ ਦਾ ਖੂਨ ਦਾ ਇੱਕ ਤੁਪਕਾ ਡਿੱਗੇ ਪਹਿਲਾਂ ਉੱਥੇ ਮੇਰੇ ਪੁੱਤਰ ਦਾ ਖੂਨ ਡਿੱਗੇ ਔਰ ਉਹ ਧਰਤੀ ਧੋਤੀ ਜਾਏ ਕਿਉਂਕਿ ਤੇਰੇ ਪੁੱਤਰ ਦਾ ਪਵਿੱਤਰ ਖੂਨ ਇਸ ਅਪਵਿੱਤਰ ਧਰਤੀ ਤੇ ਨਾ ਪਵੇ ਪਹਿਲਾਂ ਉਸ ਧਰਤੀ ਨੂੰ ਮੇਰੇ ਪੁੱਤਰ ਦੇ ਖੂਨ ਨਾਲ ਧੋਤਾ ਜਾਏ ਬੰਗਾਲੀ ਦੇ ਯੁੱਧ ਵਿੱਚ ਬੁੱਧੂ ਸ਼ਾਹ ਦੇ 2 ਪੁੱਤਰ ਤੇ 500 ਮੁਰੀਦ ਸ਼ਹੀਦ ਪਏ ਜਿਸ ਵੇਲੇ ਵਿਦਾ ਕਰਨ ਲੱਗੇ ਸਾਹਿਬ ਨੇ ਆਖਿਆ ਸ਼ਾਹ ਜੀ ਕੀ ਦੇਈਏ ਪਾਤਸ਼ਾਹ ਮੈਂ ਕੀ ਮੰਗਾਂ ਜੇ ਤੁਠੇ ਜੋ ਤੇਰੀ ਰਜਾ ਹੈ ਬਖਸ਼ ਦੇ ਅੱਗੇ ਬਹੁਤ ਕੁਝ ਦਿੱਤਾ ਹੀ ਜੋ ਕੁਛ ਅੱਗੇ ਦਿੱਤਾ ਹੀ ਮੈਂ ਉਸਦੀਆਂ ਦੇਣੀਆਂ ਵੀ ਨਹੀਂ ਦੇ ਸਕਦਾ ਪਾਤਸ਼ਾਹ ਜੀ ਮੁੜ ਤੁੱਠੇ ਤੇ ਹੋਰ ਕੁਝ ਦੇਣਾ ਚਾਹੁੰਦੇ ਤਾਂ ਤੇਰੀ ਮੇਰੀ ਤਾਂ ਝੋਲੀ ਮੰਗਦੇ ਦੀ ਸਦਾ ਝੋਲੀ ਹੈ ਦਰ ਤੇ ਸਵਾਲੀ ਸਦਾ ਝੋਲੀ ਕਰਕੇ ਖੜੋਤਾ ਦਾਤੇ ਦੇ ਮਨ ਪਤਾ ਨਹੀਂ ਕਿਸ ਵੇਲੇ ਮੇੜ ਆ ਜਾਵੇ ਹਜ਼ੂਰ ਨੇ ਆਪਣਾ ਕੰਘਾ ਜਿਸ ਵਿੱਚ ਕੁਝ ਕੇਸ ਵੀ ਸਨ ਬੁੱਧੂ ਸ਼ਾਹ ਦੀ ਝੋਲੀ ਪਾ ਦਿੱਤੀ ਲਓ ਸ਼ਾਹ ਜੀ ਆ ਮੇਰਾ ਕੰਘਾ ਤੇ ਮੇਰੇ ਕੇਸ ਕਿਸੇ ਵੇਲੇ ਨੰਦ ਲਾਲ ਨੂੰ ਪੁੱਛ ਲੈਣ ਭਈ ਇਹ ਕੀ ਹੈ ਸਤ ਬਚਨ ਇਕਾਂਤ ਵਿੱਚ ਨੰਦ ਲਾਲ ਦੇ ਕੋਲ ਬੈਠਾ ਬੁੱਧੂ ਸ਼ਾਹ ਕੰਘਾ ਤੇ ਕੇਸ ਕੱਢ ਕੇ ਦਿਖਾ ਕੇ ਕਹਿੰਦਾ ਨੰਦ ਲਾਲ ਜੀ ਪਿਆਰਿਆ ਮੈਨੂੰ ਇਹ ਸਮਝਾ ਵੀ ਸਾਹਿਬ ਨੇ ਮੈਨੂੰ ਕੀ ਬਖਸ਼ਿਆ ਬੁੱਧੂ ਸ਼ਾਹ ਨੇ ਜਿਸ ਵੇਲੇ ਉਹ ਕੇਸ ਦਿਖਾਏ ਤੇ ਨੰਦ ਲਾਲ ਨੇ ਦਰਸ਼ਨ ਕੀਤੇ ਤੇ ਉਹ ਕੰਘਾ ਕੇਸਾਂ ਸਮੇਤ ਆਪਣੀਆਂ ਅੱਖਾਂ ਤੇ ਰੱਖ ਲਿਆ ਆਖੇ ਅੱਛਾ ਜੀ ਤੁਸੀਂ ਤਾਂ ਲੁੱਟ ਲਿਆ ਗੁਰੂ ਨਾਨਕ ਦੇ ਘਰ ਹੁਣ ਮੇਰੇ ਕੋਲੋਂ ਪੁੱਛਦੇ ਹੋ ਵੀ ਸਾਨੂੰ ਕੀ ਮਿਲਿਆ ਆ ਕੰਘੇ ਵਿੱਚ ਜਿਹੜੇ ਕੇਸ ਹਨ ਨਾ ਕੇਸ ਸਾਰਿਆਂ ਦੀ ਉਪਮਾ ਮੈਂ ਨਹੀਂ ਕਰ ਰਿਹਾ ਜਿਹੜਾ ਇੱਕ ਕੇਸ ਵਿੱਚੋਂ ਹੱਥ ਵਿੱਚ ਫੜ ਕੇ ਕੇਸ ਕਲੀਧਰ ਪਾਤਸ਼ਾਹ ਦਾ ਭਾਈ ਨੰਦ ਲਾਲ ਕਹਿੰਦਾ ਸ਼ਾਹ ਜੀ ਆਹ ਜਿਹੜਾ ਇੱਕ ਕੇਸ ਪੈ ਸਕਦੇ ਹੋ ਨਾ ਇਸ ਇੱਕ ਕੇਸ ਦੀ ਵਲਗਣ ਵਿੱਚ ਦੋਵੇਂ ਲੋਕ ਜੇ ਉਸ ਵੇਲੇ ਗਜ਼ਲ ਉਚਾਰੀ ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰੇ ਮਾਂ ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰੇ ਮਾਂ ਹਰ ਦੋ ਆਲਿਮ ਕੀਮਤੇ ਜਕ ਤਾਰ ਆ ਜਿਹੜੀ ਇੱਕ ਤਾਰ ਹੈ ਨਾ ਕੇਸਾਂ ਦੀ ਇੱਕ ਕੇਸ ਹੈ ਹਰ ਦੁਆਲਿਮ ਕੀਮਤੇ ਯਕ ਤਾਰ ਮੂਵੇ ਯਾਰ ਸ਼ਾਹ ਜੀ ਤੁਹਾਡੇ ਕਿੰਨੇ ਭਾਗ ਕਿਤਨੇ ਤੁਸੀਂ ਭਾਗਸ਼ਾਲੀ ਹੋ ਗਏ ਹੋ ਏਡੀ ਵੱਡੀ ਦਾਤ ਸਾਹਿਬ ਨੇ ਤੁਹਾਡੀ ਛੋਟੀ ਪਾਈ ਹੈ। ਤੇ ਬੁੱਧੂ ਸ਼ਾਹ ਰੋ ਪਿਆ। ਨੰਦ ਲਾਲ ਜੀ, ਭਾਵੇਂ ਏਡੀ ਵੱਡੀ ਦਾਤ ਮੇਰੀ ਛੋਟੀ ਪਾਈ ਹੈ, ਪਰ ਮੈਂ ਤਾਂ ਅਜੇ ਕੁਝ ਹੋਰ ਮੰਗਣਾ ਚਾਹੁੰਦਾ। ਮੇਰਾ ਮਨ ਲਲਚਾ ਗਿਆ। ਸ਼ਾਹ ਜੀ ਕੀ ਮੰਗਣਾ ਚਾਹੁੰਦੇ ਆ? ਮੈਂ ਇਹ ਚਾਹੁੰਦਾ ਕਿ ਸਾਹਿਬ ਆਗਿਆ ਦੇਵਣ ਤਾਂ ਉਹਨਾਂ ਦਾ ਜੋੜਾ ਝਾੜ ਕੇ ਚਰਨਾਂ ਦੀ ਧੂੜ ਲੈ। ਚਰਨਾਂ ਦੀ ਧੂੜ ਤੇ ਸੱਚਮੁੱਚ ਸ਼ਾਹ ਨੇ ਬੇਨਤੀ ਕਰ ਦਿੱਤੀ। ਗਰੀਬ ਨਵਾਜ, ਜੋ ਕੁਝ ਤੁਸਾਂ ਬਖਸ਼ਿਆ ਵੱਡੀ ਦਾਤ ਹੈ, ਪਰ ਮੈਨੂੰ ਵੀ ਹੋ ਗਏ। ਮੇਰਾ ਮਨ ਲਾਲਚ ਵਿੱਚ ਆ ਗਿਆ। ਇਹ ਜਿਹੜੀ ਦਾਤ ਬਖਸ਼ੀ ਜੇ ਸਿਰ ਮੱਥੇ, ਇੱਕ ਇੱਛਾ ਮੇਰੀ ਵੀ ਪੂਰੀ ਕਰ ਦਿਓ। ਸ਼ਾਹ ਜੀ ਆਖੋ, ਗੁਰੂ ਨਾਨਕ ਦਾ ਘਰ ਹੈ, ਸਰਫਾ ਨਾ ਕਰੋ। ਮੰਗੋ ਕਿਆ ਮੰਗਦੇ ਹੋ? ਗਰੀਬ ਨਵਾਜ, ਹੁਕਮ ਦੇਵੋ, ਆ ਜਿਹੜਾ ਤੁਹਾਡਾ ਜੋੜਾ ਪਿਆ, ਇਹਨੂੰ ਚਾੜ ਕੇ ਵਿੱਚੋਂ ਕੋਈ ਕਿਣਕਾ ਧੂੜ ਦਾ ਲੈ ਲਓ। ਲੈ ਲਓ ਸ਼ਾਹ ਜੀ, ਜੋੜਾ ਝਾੜ ਕੇ ਧੂੜ ਲਈ ਤੇ ਫਿਰ ਕੁੜੀ ਬੱਧੀ। ਕੁੜੀ ਬੱਧੀ ਤੇ ਬੁੱਧੂ ਸ਼ਾਹ ਨੇ ਰੱਖ ਲਈ ਆਪਣੀ ਜੇਬ ਵਿੱਚ। ਦੋ ਪੁੱਤਰ ਨਾਲ ਲੀਤੇ ਤੇ ਮੱਥਾ ਟੇਕ ਕੇ ਮੁੜਿਆ। ਜਿਸ ਵੇਲੇ ਆਇਆ ਘਰ, ਅੱਗੇ ਘਰ ਵਾਲੀ ਜ਼ੈਨਬ ਪਈ ਉਡੀਕਦੀ। ਸ਼ਾਹ ਜੀ ਗਏ ਹਨ, ਚਾਰ ਪੁੱਤਰ ਵੀ ਨਾਲ ਲੈ ਗਏ ਹਨ। ਘਰ ਇੰਝ ਜਾਪਦਾ ਜਿਵੇਂ ਸੁੰਝਾ ਸੁੰਝਾ ਹੋ ਗਿਆ ਹੋਵੇ। ਘਰ ਵਾਲਾ ਵੀ ਘਰ ਨਾ ਹੋਵੇ, ਬੱਚੇ ਵੀ ਜਿਤਨੇ ਸਨ ਸਾਰੇ ਹੀ ਨਾਲ ਚਲੇ ਜਾਣ। ਫਿਰ ਮਾਤਾ ਜੀ ਕਿਵੇਂ ਲੱਗੇ? ਕਦੀ ਦਲੀਜਾਂ ਤੇ ਆ ਖੜਦੀ ਹੈ, ਅਜੇ ਨਹੀਂ ਆਏ। ਮੁੜ ਅੰਦਰ ਜਾਂਦੀ ਹੈ, ਕੁਝ ਚਾੜਦੀ ਹੈ, ਕੁਝ ਪਕਾਉਂਦੀ ਹੈ, ਮੁੜ ਆ ਕੇ ਬੂਹੇ ਤੇ ਖੜੋ ਕੇ ਜਾਤੀ ਮਾਰਦੀ ਹੈ, ਅਜੇ ਨਹੀਂ ਆਏ। ਤਾਂ ਇਹ ਜੇ ਛਾਵਾਂ ਪਈਆਂ ਨੂੰ ਦੂਰੋਂ ਸ਼ਾਹ ਸਾਹਿਬ ਆਉਂਦੇ ਨਜ਼ਰ ਆਏ, ਔਰ ਦੋ ਪੁੱਤਰ ਵੀ ਨਾਲ। ਢਾਕ ਅੱਗੋਂ ਦੀ ਜਾ ਵੀ ਸ਼ਾਹ ਸਾਹਿਬ ਦੇ ਗੋਡਿਆਂ ਨੂੰ ਗਲਵਕੜੀ ਪਾਈ, ਪੈਰ ਚੁੰਮੇ ਆਪਣੇ ਪਤੀ ਦੇ, ਤੇ ਫਿਰ ਬੱਚਿਆਂ ਨੂੰ ਗਲ ਨਾਲ ਲਾਇਆ ਤੇ ਫਿਰ ਪੁੱਛਿਆ, ਦੋ ਆਏ ਹਨ ਸ਼ਾਹ ਜੀ? ਦੋ ਬੱਚੇ ਆਏ ਹਨ, ਦੋ ਨਹੀਂ ਆਏ? ਕਿਸੇ ਲਟਕ ਵਿੱਚ ਬੁੱਧੂ ਸ਼ਾਹ ਨੇ ਝੂਮ ਕੇ ਆਖਿਆ, ਭਗਵਾਨ ਸ਼ੁਕਰ ਕਰ, ਦੋ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਮਾਏ। ਤੇ ਇਹਨੂੰ ਸਮਝ ਨਾ ਆਈ। ਇਹਨੇ ਪੁੱਛਿਆ, ਕੀ ਆਖਿਆ ਜੀ? ਕਿਹੜੀ ਬੁਝਾਰਤ ਬੁਝਾਈ ਜੀ? ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਮਾਏ, ਕੌਣ ਹੈ ਕਲਗੀ ਵਾਲਾ ਤੇ ਕਿਵੇਂ ਚਰਨਾਂ ਵਿੱਚ ਸਮਾਏ? ਕੁਝ ਸਮਝਾਓ ਤਾਂ। ਜਾਂ ਬੁੱਧੂ ਸ਼ਾਹ ਨੇ ਸਮਝਾਇਆ, ਤੇਰੇ ਦੋ ਪੁੱਤ ਸ਼ਹੀਦ ਹੋਏ ਹਨ, ਕਲਗੀਧਰ ਪਾਤਸ਼ਾਹ ਨੇ ਕਬੂਲ ਕੀਤੇ ਹਨ। ਉਹ ਤੇ ਰੋਣ ਬਹਿ ਗਏ। ਉਹ ਸ਼ਾਹ ਜੀ, ਦੋ ਪੁੱਤਰ ਸ਼ਹੀਦ ਕਰਾ ਕੇ ਆਏ, ਔਰ ਕਿਵੇਂ ਭੈਸਦੇ ਹੋ ਜਿਵੇਂ ਗੱਲ ਹੀ ਕੋਈ ਨਹੀਂ ਹੁੰਦੀ? ਗੱਲ ਕਰਕੇ ਮੇਰੀ ਛਾਤੀ, ਗੱਲ ਸੁਣ ਕੇ ਤੁਹਾਡੀ ਮੇਰੀ ਛਾਤੀ ਫਟ ਰਹੀ ਹੈ, ਤੁਹਾਡੀ ਗੱਲ ਸੁਣ ਕੇ ਮੇਰਾ ਕਲੇਜਾ ਪਾਟ ਰਿਹਾ ਸ਼ਾਹ ਜੀ, ਤੇ ਤੁਸੀਂ ਮੁਸਕਰਾ ਰਹੇ ਹੋ। ਰੋਂਦੀ ਰੋਂਦੀ ਬੇਸੁਰਤ ਹੋ ਕੇ ਡਿੱਗ ਪਈ, ਹਾਏ ਮੇਰੇ ਬੱਚੇ, ਹਾਏ ਮੇਰੇ ਬੱਚੇ। ਬੁੱਧੂ ਸ਼ਾਹ ਦਾ ਨਿਮਾਣਾ ਮਨ ਉੱਡਿਆ, ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਅਪੜਿਆ। ਗਰੀਬ ਨਵਾਜ, ਗੱਡੀ ਦਾ ਇੱਕ ਪਹੀਆ ਨਹੀਂ ਚੱਲਦਾ, ਇਹ ਗ੍ਰਸਤ ਗੱਡੀ ਹੈ, ਇਹ ਇਸਤਰੀ ਪੁਰਖ ਦੋ ਪਹੀਏ ਹਨ ਇਸਦੇ। ਜੇ ਦੋਵਾਂ ਦੇ ਸੁਭਾਅ ਨਾ ਰਲਣ, ਇੱਕ ਕੁਝ ਕਹੇ ਤੇ ਦੂਜਾ ਕੁਝ ਕਹੇ, ਤਾਂ ਦੋਵੇਂ ਪਹੀਏ ਫਿਰ ਇੱਕ ਰਸ ਨਾ ਚੱਲਣ, ਫਿਰ ਇਹ ਗੱਡੀ ਤੁਰਦੀ ਨਹੀਂ, ਮੰਜ਼ਿਲ ਤੇ ਪਹੁੰਚਦੀ ਨਹੀਂ। ਪਾਤਸ਼ਾਹ, ਇਹ ਪਹੀਆ ਨਹੀਂ ਚੱਲਦਾ, ਜਾਮ ਹੋ ਗਿਆ, ਕਿਰਪਾ ਕਰੋ, ਕੋਈ ਚਲਾਵਣ ਦੀ ਵਿਧ ਦੱਸੋ। ਹਜ਼ੂਰ ਨੇ ਉੱਥੋਂ ਬੈਠਿਆਂ ਇਸ਼ਾਰਾ ਕੀਤਾ, ਸ਼ਾਹ ਜੀ ਚਰਨ ਦੂਰ ਜੋ ਤੁਹਾਡੇ ਕੋਲ ਹੈ, ਤੁਹਾਡੇ ਕੋਲ ਅਕਸੀਰ ਹੈ। ਤਾਂ ਹੀ ਆਖਿਆ, ਮਰੀਜ਼ੋ ਨੇ ਸ਼ਫਾ ਪਾਈ, ਬਹਾਰੇ ਜ਼ਿੰਦਗੀ ਆਈ, ਸੁਣਾ ਹੈ ਖਾਸ ਕੀ ਚੁਟਕੀ, ਬੀਤੀ ਅਕਸੀਰ ਨਾਲ, ਤੁਹਾਡੇ ਕੋਲ ਅਕਸੀਰ ਹੈ ਸ਼ਾਹ ਜੀ, ਸਾਰਿਆਂ ਰੋਗਾਂ ਦਾ ਇੱਕ ਦਾਰੂ ਹੈ ਤੁਹਾਡੇ ਕੋਲ, ਚਰਨਾਂ ਦੀ ਧੂੜ ਲਾ ਦਿਓ ਇਸਦੇ ਮਸਤਕ ਦੇ ਉੱਤੇ, ਇਹਦੀਆਂ ਰੇਖਾ ਬਦਲ ਜਾਵਣ। ਵਿਹੋ ਚ ਪਈ ਬੀਵੀ ਦੇ ਮਸਤਕ ਦੇ ਉੱਤੇ ਜਦੋਂ ਬੁੱਧੂ ਸ਼ਾਹ ਨੇ ਚਰਨਾਂ ਦੀ ਧੂੜ ਦੀ ਚੁਟਕੀ ਲੈ ਕੇ ਲਗਾਈ, ਤਾਂ ਉਸਦੀਆਂ ਅੱਖਾਂ ਖੁੱਲੀਆਂ। ਪਰ ਅੱਖਾਂ ਖੁੱਲੀਆਂ ਤੇ ਵੇਖਿਆ ਕਿੱਥੇ? ਅਰਸ਼ਾਂ ਤੇ, ਅਰਸ਼ਾਂ ਤੱਕ ਨਿਗਾਹ ਚਲੀ ਗਈ। ਕੀ ਤੱਕਿਆ? ਮੇਰੇ ਦੋ ਬੱਚੇ ਜਿਨ੍ਹਾਂ ਨੂੰ ਮੈਂ ਰੋ ਰਹੀ ਹਾਂ, ਉਹਦੇ ਉਹ ਖੇਲ ਰਹੇ ਹਨ, ਬਾਹਾਂ ਉਡਾਰੀਆਂ। ਵੇ ਬੱਚੇ, ਉਹ ਮਾਂ ਪਈ ਰੋਂਦੀ ਜੇ, ਮਾਂ ਪਈ ਉਡੀਕਦੀ ਜੇ, ਛੱਡ ਕੇ ਕਿੱਧਰ ਜਾ ਰਹੇ ਹੋ? ਉਹਨਾਂ ਨੇ ਪਰਤ ਕੇ ਪਿਛਾਂ ਤੱਕਿਆ ਨਹੀਂ, ਜਵਾਬ ਦਿੱਤਾ, ਮਾਂ ਤੂੰ ਸਾਡੀ ਮਾਂ ਨਹੀਂ, ਕਿਸ ਮੂੰਹ ਨਾਲ ਅਸੀਂ ਤੈਨੂੰ ਮਾਂ ਆਖੀਏ? ਬੱਚਿਆਂ ਦੇ ਰੁਤਬੇ ਵਧਣ ਤੇ ਮਾਵਾਂ ਰੋਵਣ ਪਿੱਟਣ? ਸਾਨੂੰ ਗੁਰੂ ਨੇ ਕਬੂਲੇ, ਅਸੀਂ ਅਜੀਤ ਸਿੰਘ ਦੇ ਨਾਲ ਪੈ ਖੇਲਦੇ ਹਾਂ, ਜੁਝਾਰ ਸਿੰਘ ਦੇ ਨਾਲ ਖੇਲ ਰਹੇ ਹਾਂ, ਗੁਰੂ ਨਾਨਕ ਦੀ ਗੋਦ ਵਿੱਚ ਆਣ ਬੈਠੇ ਹਾਂ, ਤੇ ਤੂੰ ਸਾਨੂੰ ਰੋ ਰਹੀ ਹੈ? ਜੇ ਤੇਰਾ ਰੋਣ ਨੂੰ ਜੀ ਕਰਦਾ ਤਾਂ ਉਹਨਾਂ ਨੂੰ ਰੋ ਜਿਹੜੇ ਤੇਰੇ ਕੋਲ ਖੜੋਤੇ ਹਨ, ਜਿਹਨਾਂ ਸ਼ਹੀਦੀ ਨਹੀਂ ਪਾਈ, ਜਿਹਨਾਂ ਨੂੰ ਕਬੂਲਿਆ ਨਹੀਂ, ਜਿਹਨਾਂ ਨੂੰ ਤੂੰ ਜਿਉਂਦਾ ਜਾਗਦਾ ਪਈ ਸਮਝਣੀ ਹੈ। ਜੇ ਰੋਣਾ ਹੀ ਤਾਂ ਜਿਉਂਦਿਆਂ ਨੂੰ ਰੋ, ਮੋਇਆਂ ਨੂੰ ਨਾ ਰੋ। ਤੇ ਫਿਰ ਅੱਖਾਂ ਮੀਟ ਕੇ ਜਦੋਂ ਉਸਨੇ ਖੋਲੀਆਂ ਤੇ ਆਖਿਆ, ਸ਼ਾਹ ਜੀ ਮੈਂ ਹੁਣੇ ਹੁਣੇ ਆਪਣੇ ਬੱਚੇ ਦੇਖੇ ਸਨ। ਅੱਜ ਨੇ ਪੁੱਛਿਆ, ਜ਼ੈਨਬ ਕਿਵੇਂ ਦੇਖੇ, ਕਿੱਥੇ ਦੇਖੇ? ਉਹਨੇ ਫਿਰ ਸਾਰੀ ਗੱਲ ਸੁਣਾਈ, ਇੰਜ ਮੈਂ ਦੇਖੇ ਪਰ ਉਹ ਮੈਨੂੰ ਮਾਂ ਹੀ ਨਹੀਂ ਕਹਿੰਦੇ, ਮੇਰੇ ਵੱਲ ਤੱਕਦੇ ਹੀ ਨਹੀਂ, ਆਂਦੇ ਨਹੀਂ ਅਸੀਂ ਮਰਤਬੇ ਵਾਲੇ ਹਾਂ, ਰੁਤਬੇ ਵਾਲੇ ਹਾਂ, ਗੁਰੂ ਨਾਨਕ ਦੀ ਗੋਦ ਵਿੱਚ ਬੈਠੇ ਹਾਂ, ਸਾਹਿਬਜ਼ਾਦਿਆਂ ਨਾਲ ਖੇਲਦੇ ਹਾਂ, ਤੇ ਤੂੰ ਸਾਨੂੰ ਰੋ ਰਹੀ ਹੈ? ਸ਼ਾਹ ਜੀ ਇਹ ਕਿਆ ਮਾਜਰਾ, ਕੁਝ ਸਮਝ ਨਹੀਂ ਆਈ ਮੈਨੂੰ। ਤਾਂ ਬੁੱਧੂ ਸ਼ਾਹ ਨੇ ਆਖਿਆ, ਫਿਰ ਜੇ ਸਮਝ ਨਹੀਂ ਤਾਂ ਚੱਲ ਮੇਰੇ ਨਾਲ ਮੇਰੇ ਬਾਦਸ਼ਾਹ ਦੇ ਕੋਲ। ਬੁੱਧੂ ਸ਼ਾਹ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਰਹੀ ਹੈ, ਦਾਸ ਸਿੰਘ ਚਰਨਾਂ ਵਿੱਚ, ਜਿੱਥੋਂ ਝੋਲੀ ਭਰ ਕੇ ਲਿਆਇਆ ਨਾ ਆਪ, ਉੱਥੇ ਹੁਣ ਘਰਵਾਲੀ ਦੀ ਝੋਲੀ ਵੀ ਭਰਨ ਚੱਲਿਆ ਹੈ। ਰਾਹ ਵਿੱਚ ਕਿਸੇ ਪੁੱਛਿਆ, ਸ਼ਾਹ ਜੀ ਸੁਣਿਆ ਕਲਗੀਆਂ ਵਾਲੇ ਦੇ ਉਪਾਸ਼ਕ ਹੋ ਗਏ ਹੋ, ਕੀ ਸੰਬੰਧ ਹੈ ਤੁਹਾਡਾ? ਤੁਸੀਂ ਸੈਯਦ ਮੁਸਲਮਾਨ ਉਹ ਸਿੱਖ, ਤੁਹਾਡਾ ਕੀ ਸੰਬੰਧ ਹੈ ਆਪਸ ਦਾ? ਸੁਣਿਆ ਉੱਥੇ ਜੁਗ ਜੁਗ ਬਹਿੰਦੇ ਹੋ, ਨਮਸਕਾਰਾਂ ਕਰਦੇ ਹੋ, ਦੂੜਾ ਮੱਥੇ ਤੇ ਲਾਂਦੇ ਹੋ। ਤਾਂ ਬੁੱਧੂ ਸ਼ਾਹ ਨੇ ਲਟਕ ਨਾਲ ਆਖਿਆ, ਤੈਨੂੰ ਨਹੀਂ ਪਤਾ ਮੇਰੇ ਉਹ ਕੀ ਲੱਗਦੇ? ਕਲਗੀ ਵਾਲੇ ਮੇਰੇ ਪੀਰ ਲੱਗਦੇ, ਕਲਗੀ ਵਾਲੇ ਜਿਹੜੇ ਪੰਜ ਨੇ ਪਿਆਰੇ ਸਾਡੇ ਪੀਰ ਲੱਗਦੇ, ਜਿਹੜੇ ਪੰਜ ਨੇ ਪਿਆਰੇ ਸਾਡੇ ਪੀਰ ਲੱਗਦੇ, ਜਿਹੜੇ ਪਰੇ ਪਰੇ। देखिया ते उस अंदर भी प्यार जागिया गल पल्ला पा के हाथ जोड़ के बोली गरीब नवाज दो पुत्र शाह जी ने बेटा कीते सन दो मैं ले आई कबूल कर आखे अपुती गंड पवे संसार इन्हां नूं रहण दे अपने पास ਸਾਡੀ ਸੰਸਾਰ ਨਾਲ ਗੰਢ ਰਵੇ ਬਾਦਸ਼ਾਹ ਸੰਸਾਰ ਨਾਲ ਗੰਢ ਪਵੇ ਜਾਂ ਨਾ ਪਵੇ ਤੇਰੇ ਚਰਨਾਂ ਨਾਲ ਜ਼ਰੂਰ ਪਵੇ ਸਾਧ ਸੰਗਤ ਜਿਹਦੀ ਗੁਰੂ ਦੇ ਚਰਨਾਂ ਨਾਲ ਗੰਢ ਪਈ ਹੈ ਉਹੀ ਤਾਂ ਖਾਲਸਾ ਖਾਲਸਾ ਖਾਲ ਜਿਸਦੇ ਪਿਆਰ ਵਿੱਚ ਕੋਈ ਮਿਲਾਵਟ ਨਹੀਂ ਕਿਸੇ ਤਰ੍ਹਾਂ ਨਿਰੋਲ ਪਿਆਰ ਗੁਰੂ ਦੇ ਚਰਨਾਂ ਨਾਲ ਗੁਰ ਸੰਗਤ ਕੀਨੀ ਖਾਲਸਾ ਜੋ ਸੰਗਤ ਵਿੱਚ ਆਏ ਪਿਆਰ ਵਾਲੇ ਗੁਰਮੁਖ ਸਨ ਉਹਨਾਂ ਨੂੰ ਸਾਹਿਬ ਹੁਣ ਪੁਕਾਰਦੇ ਹਨ ਖਾਲਸਾ ਜੀ ਖਾਲਸਾ ਕਿਤਾਬ ਬਖਸ਼ਿਆ ਖਾਲਸਾ ਮੇਰੇ ਰੂਪ ਹੈ ਖਾਲਸਾ ਇੰਝ ਆਪੇ ਗੁਰ ਚੇਲਾ ਬਣਿਆ ਖਾਲਸੇ ਨੂੰ ਖਿਤਾਬ ਬਖਸ਼ਿਆ ਹੈ ਖਾਲਸਾ ਮੇਰੇ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਰੂਪ ਹੈ ਮੈਂ ਖਾਲਸੇ ਨੂੰ ਆਪਣਾ ਰੂਪ ਬਖਸ਼ਿਆ ਗੁਰੂ ਦੇ ਸੀਸ ਦੇ ਵੀ ਕੇਸ ਹਨ ਖਾਲਸੇ ਦੇ ਸਿਰ ਤੇ ਵੀ ਕੇਸ ਹਨ ਗੁਰੂ ਵੀ ਸਾਬਤ ਸੂਰਤ ਖਾਲਸਾ ਵੀ ਸਾਬਤ ਸੂਰਤ ਗੁਰੂ ਨੇ ਹੱਥ ਵਿੱਚ ਕੜਾ ਪਾਇਆ ਖਾਲਸੇ ਦੀ ਹੱਥ ਵੀ ਕੜਾ ਸਜ ਰਿਹਾ ਸਾਰੇ ਚੇਨ ਚੱਕਰ ਗੁਰੂ ਨੇ ਖਾਲਸੇ ਨੂੰ ਆਪਣੇ ਬਖਸ਼ ਕੇ ਆਪਣਾ ਰੂਪ ਬਣਾ ਲਿਆ ਤੇ ਫਿਰ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂੰ ਨਿਵਾਸ ਖਾਲਸਾ ਮੇਰੀ ਜਾਨ ਕੋ ਜਾਨ ਖਾਲਸਾ ਮੇਰੇ ਪ੍ਰਾਣ ਕੋ ਪ੍ਰਾਣ ਜਿਸ ਨਾਲ ਬੜਾ ਪਿਆਰ ਹੋਵੇ ਉਹਨੂੰ ਆਖੀ ਦੇ ਤੂੰ ਤਾਂ ਮੇਰੀ ਜਾਨ ਤੂੰ ਮੇਰੇ ਪ੍ਰਾਣ ਤੋ ਮੇਰੇ ਸਾਹਿਬ ਖਾਲਸੇ ਨੂੰ ਆਪਣੀ ਜਾਨ ਕਹਿ ਰਹੇ ਹਨ ਖਾਲਸੇ ਨੂੰ ਆਪਣੇ ਪ੍ਰਾਣ ਕਹਿ ਰਹੇ ਹਨ ਮੇਰਾ ਖਾਲਸੇ ਨੇ ਪਿਆਰ ਨਹੀਂ ਕੀਤਾ ਗੁਰੂ ਚਰਨਾਂ ਨਾਲ ਗੁਰੂ ਨੇ ਕਿੱਦਾਂ ਪਿਆਰ ਕੀਤਾ ਖਾਲਸੇ ਨਾਲ ਤੇ ਖਾਲਸਾ ਮੇਰੀ ਜਾਨ ਕੋ ਜਾਨ खालसा मेरे प्राण को प्राण, पर एक शर्त है भाई केड़ी, कि जब तक खालसा रहे न्यारा, जब तक खालसा रहे न्यारा, ये खालसा रहे खाल, खालसा मूल होर हुंदा है। आज हर शाय मिलावट वाली हो गई है, खालसे विच भी मिलावट आ गई। इस वास्ते खालसे की वो कीमत नहीं रही, खालसे का वो मुल नहीं रहा। जो खालसा साजिया सी, कोई वेला सी जदों एक खालसा एक थावे खड़ोता एक गल कहिंदा सी, मुकाबले ते सौ बंदा गवाही दे जावे, उन्हां दियां झूठियां ते खालसे की गवाही दे, क्योंकि हाकम नूं यकीन हुंदा सी खालसा झूठ नहीं बोलता, खालसा घट नहीं तोलता, क्योंकि खालसे अंदर है गुरु, और खालसे नूं ए एहसास है कि मैं कल्ला नहीं, मेरे नाल मेरा गुरु भी है। गल करने वेले जिन्हों ये चेता आ जावे मैं कैसी गल कर रहा, मेरा गुरु कोल खड़ोता पिया सुनदा, मैं की कर रहा, मेरा गुरु मेरे कोल है, बस इस भावना की लोड़ है। यूसुफ ते जुलेखा ये बड़ा मशहूर किस्सा है। यूसुफ बड़ा सोहना हुंदा सी, एडा सुंदर के मानो सुंदरता ने रूप धारे। जुलेखा ने देखिया और उसका मन मोया जी, जुलेखा प्यार करे यूसुफ नाल, पर यूसुफ तके ही ना। फिर प्यार ना रहा, वैर हो गए। उस वैर विच यूसुफ नू जुलेखा ने इस हाल तक पहुंचाया कि एक सूत्र दी अट्टी तो बाजार विकवाया। आखिया जी सुंदरता का तैनू मान है, ओ तेरी सुंदरता मैं नीलाम करके छड़ा। ते फिर इस किस्से विच आखिया कि यूसुफ जुलेखा दे प्यार नूं तितार के एक दिन पशेमान होया कि ऐडा प्यार इसने मेरे नाल कीता, गलती मेरी है। उन्हें सद बुलाया जुलेखा, वो जिस वेले आई ते कोल बैठी, कोई गल करन लगे प्यार दी, यूसुफ ने आखिया जरा कुछ है। सामने एक तस्वीर पई सी, उन्हें आखिया मेरे मुर्शद दी तस्वीर है, ते मैं जिस वेले इधर देखना तो एदियां अखां मेरे वल हन। उन्हें रुमाल चुकिया ते उस तस्वीर दे उत्ते पा दिता, तस्वीर हस पई, तस्वीर हसी, तस्वीर तस्वीर ना रही, और तस्वीर प्रतख हो गई। यूसुफ कहन लगा सारी उम्र तस्वीर रही, अज क्या कहो तो कह जो तस्वीर प्रतख हो गई है, इसदी अखा चमक रही, इसकी आवाज आ रही है, इससे हो हिल रहे हैं। तस्वीर क्यों आवाज आई, यूसुफ जेड़ी भावना अज तैनू मेरे उत्ते आई है, अगे कदे आई नहीं, अज तू समझिया कि मैं तैनू तक रहा, ता तू मेरी अखां उत्ते रुमाल पाया। किसी तरह एक जिक्र होर भी करते हैं, कोई पूजा करता सी शिवजी महाराज, मूर्ति रखी हुई, रोज शंख वजावे, धूप दुखावे, आरती करे, 12 साल पूजदियां हो गए, पर वो मूर्ति मूर्ति रही, कुछ बनिया ना। एक दिन किसी अगे अपना उसने दुख खोलिया भी 12 साल हो गए ने शंकर भगवान की मूर्ति नू पूजदियां, अजे तक कुछ नहीं बने। उन्हें आखिया शंकर भोले हैं, प्रसन्न होवन ते भावे हुणे हो जान, ना होवन ते कदे ही ना हो। तो नशा पानी करन वाले उन्हां दा की तबार है, हर वेले भंगत तूरा पीती रखदे हैं। इन्हां दी पूजा छड, जे छेती प्रगट करनी तां कृष्ण दी मूर्ति लिया। ओ बड़े रसीए हैं, बड़े प्यार वाले हैं, बड़े छेती रिझदे हैं। ओ फिर कृष्ण दी मूर्ति लिया है, लिया के उसने नाल दी चौंकी ते रख दी, ते जिस वेले दुखाया ना धूप, ते हवा सी इधर दी, ते तूआ जावे शंकर वल, उन्हें सोचिया भी मैं तो इसकी पूजा छड़ दी, मैं तो कृष्ण की पूजा करनी है, तो धूप का धुआं यह नहीं जाता। उन्हें रूह लिया के शंकर की मूर्ति दे नक च दे दी, भी तू धुआं क्यों लवे जब मैं तेन पूजना ही नहीं, 12 साल पूजदिया हुए ने कुछ बनिया नहीं, हूं मैं तेरी पूजा ना करनी है ते ना तेन ये धुआं लैन देना। मैं तो धूप दुखाया कृष्ण महाराज अगे ते धुआं देने इन्हों तेन नहीं देना। इस वास्ते लिया के रूह जिस वेले वे नक च दिती तो मूर्ति प्रगट हो गई। आखन लगा है तेन एडी ईरखा हो गई है, 12 साल पूजिया ते तू प्रतख नहीं होया, ते अज पहले दिन तेरे मुकाबले से कृष्ण नूं लियांदा ते तू प्रसन्न हो गया। केड़ी गल्लों उन्हें आखिया वही तेन अज ताई ये भावना ही नहीं सी आई, अज तेन ये भावना आई है कि मैं तुआ लेना तो मैं प्रतख होया, मैं तो उस वाले प्रतख हाँ जो मैनू प्रतख समझते, जो मैनू प्रतख नहीं समझते भावे मैं उन्होंने सामने प्रतख खड़ोता होव मैं उन्होंने वास्ते कुछ भी नहीं। यह तो भावना की खेड है, जे तने ने पत्थर नू भगवान समझिया तो उस पत्थर नू भगवान बनना पिया। भाई साहब ने भी पत्थर ही लिखे है, पत्थर एक पलेट के दे तने नू गैल छड़ावे, ते फिर उस पंडित दे आखन कि वड़ा ठाकुर है इसकी सेवा करी, ठाकुर की सेवा करे जो इच्छे सोई फल पावे। तो घर जिस वेले लै गया ते जाके उसने इनान कराया, ठाकुर नू नवाल के छा रोटी लै भोग चढ़ावे, साढ़े वांगू तो नहीं भी रखे अरदासा कीता ते मुड़ चुके वरताओ। एक बारी भी सुरत नाल ध्यान विच लिया के नहीं आखिया एक मुड़की तक खा लो, ठाकर नू नवाल के छा रोटी लै भोग चढ़ावे, ते उसने कोई ना खादी। सन्ने ने आखिया फिर हूं भी मुंह ना जुठा लू, तू नहीं खांदा तेरी मर्जी, पर जे तू ना खाएगा तो मैं खा सकना। उसने नहीं सोचिया भी ये तो पत्थर है, इस कितों खानी है, मैंने नाल भुखा क्यों मरा। उन्हें आखिया नहीं ठाकुर, जे तू नहीं खाएगा तो मैं भी नहीं खावा, तेरी मर्जी, मैं तो जट हाँ, ते तू तो बड़े पदार्थों से हिलिया हुए, तू एडी भुख ना कट सकेगा, 2-4-10 दिन मैं ना खावा मैनू फर्क कोई नहीं पाना, तू ही औखा होएगा। किसे वेले तो मेहना दे के मुंह दूजे पासे करके बह जावे, चंगा ना खा मैं तेन आखना ही नहीं। पहले दिन घर लिया आंदा ही अनुपम, तू मैनू दसता सही भी मैं गलती केड़ी की, बोल बैठो केड़ी होई है, कोई बोलता सही कोई गल तो कर, ना तू बोले ना तू गल करे ना तू खावे ना तू पीवे, मैं चंगा तेनू घर लिया लिया सी भी मेरे कार्ज सवारेगा ते आंदा रफड़ होर पा बैठा, हूं किस नाल रोटी दी भी साझ नहीं भाई रल के खावीए, उसने होर केड़ा काम करना। किसे वेले तो यह जहा निहोरा दे के मुंह दूजे पासे करके बह जाता है, ते किसे वेले मुड़ ख्याल आता सू भाई वो जाने भगवान है आखिर मैं ही चुक रहा ना इस मैं थोड़ा चुकना, ते फिर आखद हथ जोड़ मिन्नत करे पैरी पै पै बहुत मनावे, मुड़ मुड़ पैरी पैंद मिन्नत करता मैं तेरी दाड़ी हथ ला वो तू खा लै एक मुर्गी खा लै वो पहला दिहाड़े ही, पहले दिन तो बोलिया अनबन ना कर, अगों से वेखी जाएगी साढ़े सुधा नहीं रले, अज पहले दिन तो कोई गल हो ही नहीं, तू कि गलों रुसिया बैठी, धन्ना इन गल करे जिमें किसी आमू सामने बह के करी दिया, एक बारी भी ख्याल नहीं आया भाई ये पत्थर है, आ ख्याल जेड़ा नहीं ना आया यही भावना, ये भावना है ये भोलापन है, कह कबीर भगत कर पाया भोले भाए मिले रघुराया, एह जिया प्यार दिया गल्ला सुन के आखिर फिर वो पत्थर पत्थर न रहा। भाई साहब आखिर गुसाई परतख गुसाई परतख होए तनिया की आखने, मैं कुछ नहीं आखदा मेरा काम कर या ना कर, पर एक गल जरूर कर केड़ी भाई रोटी खा ले, ए पाप ना मेरे सिर ते रहे भाई मैं तेनू घर लिया ते भुखा रखिया। गुसाई परतख होए
ਰੋਟੀ ਖਾਏ ਸ਼ਾਹੇ ਮੂੰਹ ਲਾਵੇ ਤੇ ਕਹਿਣ ਲੱਗੇ ਅੱਛਾ ਹੁਣ ਸੁਲਾ ਤਾਂ ਹੋ ਗਈ ਹੈ, ਮੈਂ ਵੀ ਖਾਧੀ ਹੈ, ਹੁਣ ਤੂੰ ਵੀ ਖਾ ਲੈ। ਤੰਨੇ ਨੇ ਵੀ ਜਿਸ ਵੇਲੇ ਖਾ ਲਈ ਤਾਂ ਹੁਣ ਠਾਕੁਰ ਨੇ ਪੁੱਛਿਆ ਤੇਰਾ ਕਿਹੜਾ ਕੰਮ ਕਰਾਂ, ਲੈ ਦੰਨਿਆ ਹੁਣ ਕਿਹੜਾ ਕੰਮ ਤੂੰ ਆਖੀ। ਉਹ ਆਖਣ ਲੱਗਾ ਬਈ ਤੂੰ ਜੇ ਕੰਮ ਕਰਨ ਵਾਲਾ ਹੋਵੇ ਤਾਂ ਕੰਮ ਤਾਂ ਬਹੁਤ ਹਨ, ਪਰ ਤੇਰਾ ਇਤਵਾਰ ਕੋਈ ਬਿਨਾਂ ਗੱਲ ਤੋਂ ਅੱਗੇ ਉਸ ਬੈਠਾ ਹੈ ਤੇ ਕੱਲ ਨੂੰ ਜੇ ਕੋਈ ਐਸੀ ਵੈਸੀ ਗੱਲ ਹੋ ਗਈ ਤੇ ਮੁੜ ਰੁੱਸਾ ਪਾ ਪਵੇਗਾ। ਪਹਿਲੀ ਗੱਲ ਤਾਂ ਇਹ ਹੈ ਵੀ ਮੇਰੇ ਨਾਲ ਵਚਨ ਕਰ ਰੁੱਸੇਗਾ ਨਹੀਂ, ਜੇ ਰੁੱਸ ਵੀ ਜਾਵੇ ਕਿਸੇ ਗੱਲੋਂ ਤਾਂ ਰੋਟੀ ਨਾਲ ਨਾ ਰੁੱਸੇ, ਮੇਰੇ ਨਾਲ ਗੁੱਸੇ ਹੋ ਜਾਵੇ ਆਪਣੇ ਢਿੱਡ ਨਾਲ ਕਿਉਂ ਗੁੱਸੇ ਹੋ ਜਾਂਦੇ ਵੀ ਖਾਂਦਾ ਨਹੀਂ। ਹੱਸ ਪਏ ਭਗਵਾਨ, ਅੱਛਾ ਦੰਨਿਆ ਮੈਂ ਤੇਰੇ ਨਾਲ ਗੁੱਸੇ ਵੀ ਨਹੀਂ ਹੋਵਾਂਗਾ, ਜੋ ਤੂੰ ਆਖੇਗਾ ਮੈਂ ਉਹੀ ਕਰਾਂਗਾ, ਹੁਣ ਤੂੰ ਦੱਸ ਮੈਂ ਕੀ ਕਰ। ਉਹਨੇ ਆਖਿਆ ਸਾਰੀ ਭੋਏ ਪਈ ਹੈ, ਐਵੇਂ ਮੈਂ ਇਕੱਲਾ ਬੰਦਾ ਔਰ ਹਾਂ ਵੀ ਆਲਸੀ ਗਿਆ, ਕੁਛ ਨਹੀਂ ਤੂੰ ਹੁੰਦਾ ਨਹੀਂ, ਮੈਂ ਤਾਂ ਇਸ ਵਾਸਤੇ ਤੈਨੂੰ ਨਾਲ ਲਿਆਇਆ ਸਾਂ ਵੀ ਇੱਕ ਇੱਕ ਦੋ ਯਾਰਾਂ ਹੁੰਦੇ ਨੇ ਰਲ ਕੇ ਕਰਾਂਗੇ, ਜੇ ਤੂੰ ਨਾਲ ਲੱਗ ਜਾਏ ਤੇ ਕੁਝ ਭੋਏ ਵਾਹ ਛੱਡੀਏ। ਆਖਣ ਲੱਗੇ ਦੰਨਿਆ ਹੁਣ ਤੈਨੂੰ ਕਰਨ ਦੀ ਲੋੜ ਨਹੀਂ, ਹੁਣ ਮੈਂ ਆਪ ਹੀ ਕਰ ਲਾਂ।
ਆਪਣੇ ਅੰਦਰ ਉਧਰ ਜਿਹੜੀ ਗਊ ਦਿੱਤੀ ਸੀ ਪੰਡਿਤ ਨੂੰ ਉਹ ਦੁੱਧ ਸੁੱਕ ਗਈ, ਉਹਨੇ ਸੋਚਿਆ ਭੋਲਾ ਜੱਟ ਫਸਿਆ ਸੀ, ਜੇ ਉਸੇ ਮੂਡ ਵਿੱਚ ਹੋਵੇ ਤਾਂ ਇੱਕ ਗਊ ਹੋਰ ਲਿਆਈਏ, ਇੱਕ ਠਾਕੁਰ ਹੋਰ ਦੇ ਦਿਆਂਗੇ, ਠਾਕੁਰਾਂ ਦਾ ਕਾਲ ਹੈ ਪੱਥਰ ਦਾ ਵੱਟਾ ਹੀ ਤਾਂ ਦੇਣਾ। ਉਹ ਜਿਸ ਵੇਲੇ ਪੰਡਿਤ ਆਇਆ ਤੇ ਉਹਨੇ ਦੇਖਿਆ ਧੰਨਾ ਤਾਂ ਮਹਲ ਹੱਥ ਵਿੱਚ ਲੈ ਕੇ ਬੈਠਾ ਤੇ ਜਪ ਰਿਹਾ, ਆਵਾਜ਼ ਦਿੱਤੀ ਓਏ ਧੰਨਿਆ, ਆਵਾਜ਼ ਪਛਾਣੀ ਦਾਦਾ ਤੂੰ ਆਇਆ ਤੇ ਨਮਸਕਾਰ ਕੀਤੀ। ਉਸ ਦਾਦਾ ਇੱਕ ਗੱਲ ਆਖਾਂ, ਠਾਕੁਰ ਤੂੰ ਬੜਾ ਚੰਗਾ ਦਿੱਤਾ, ਪਹਿਲੇ ਦਿਨ ਵਿਚਾਰੇ ਨੇ ਅੜੀ ਕੀਤੀ ਹੈ, ਬਸ ਜਿੱਦਣ ਸਿੱਧਾ ਹੋਇਆ ਮੁੜ ਸਿੱਧਾ ਹੀ ਹੋ ਗਿਆ, ਮੁੜ ਨਹੀਂ ਅੜਿਆ। ਆ ਦੇਖ ਲੈ ਕੀ ਰੰਗ ਲਾ ਦਿੱਤੇ, ਇਹ ਸਾਰੀ ਭੋਏ ਬੰਜਰ ਪਈ ਸੀ ਬੰਜਰ, ਇਹ ਸਾਰਾ ਚਮਤਕਾਰ ਉਸੇ ਦਾ ਸੀ। ਹੈਰਾਨ ਪਿਆ ਹੋਵੇ ਪੰਡਿਤ ਗੱਲਾਂ ਸੁਣ ਕੇ, ਇਹ ਪਾਗਲ ਤਾਂ ਨਹੀਂ ਹੋ ਗਿਆ, ਸਦਾਈ ਤਾਂ ਨਹੀਂ ਹੋ ਗਿਆ, ਮੈਂ ਤਾਂ ਪੱਛੜ ਦਿੱਤਾ ਸੀ, ਇਹ ਕਿਹੜੇ ਠਾਕੁਰ ਦੀ ਗੱਲ ਪਿਆ ਕਰਦਾ। ਆਖਿਆ ਠਾਕੁਰ ਹੁਣ ਕਿੱਥੇ ਹੈ, ਤਾਂ ਦੰਨੇ ਨੇ ਦੂਰ ਅੱਖਾਂ ਦੇ ਉੱਤੇ ਹੱਥਾਂ ਦੀ ਛਾਂ ਕਰਕੇ ਦਿੱਤਾ, ਆਖਿਆ ਉਹ ਪਾਣੀ ਲਾ ਰਹੇ। ਦੰਨਾ ਤਾਂ ਦੇਖ ਰਿਹਾ ਪਰ ਉਸ ਤੋਂ ਨਜ਼ਰ ਨਹੀਂ ਆਇਆ, ਕਿਉਂਕਿ ਦੰਨਾ ਸੀ ਬਾਵਨਾ ਵਾਲਾ, ਉਹ ਨਜ਼ਰ ਉਸੇ ਨੂੰ ਆਉਂਦਾ ਜਿਸ ਅੰਦਰ ਭਾਵਨਾ ਹੋ। ਆ ਭਾਵਨਾ ਸੀ ਨਾ ਬੁੱਧੂ ਸ਼ਾਹ ਦੇ ਅੰਦਰ, ਕਿਹੜੀ ਦਾਤ ਲੈ ਗਏ ਹੈ, ਸਾਹਿਬ ਦਾ ਆਪਣੇ ਹੱਥ ਦਾ ਦਿੱਤਾ ਹੋਇਆ ਆਪਣਾ ਕੰਘਾ ਤੇ ਵਿੱਚ ਕੇਸ, ਉਹ ਕੇਸ ਜਿਨ੍ਹਾਂ ਨੂੰ ਭਾਈ ਨੰਦ ਲਾਲ ਸਾਹਿਬ ਪਏ ਆਖਦੇ ਨੇ, ਇੱਕ ਇੱਕ ਕੇਸ ਸਿਰੇ ਦੇ ਉੱਤੋਂ ਮੈਂ ਦੋਵੇਂ ਆਲਮ ਵਾਰੇ, ਪਾਤਸ਼ਾਹ ਤੇਰੇ ਸਿਰ ਦੇ ਕੇਸ ਇੱਕ ਇੱਕ ਦੇ ਉੱਤੋਂ ਮੈਂ ਦੋ ਦੋ ਲੋਕਾਂ ਦੇ ਸਾਰੇ ਸੁੱਖ ਵਾਰਨੇ ਕਰਦੇ ਹਾਂ। ਕਿਤਨੇ ਕੇਸ ਸਨ ਉਸ ਕੰਘੇ ਦਿੱਤੇ ਬੁੱਧੂ ਸ਼ਾਹ ਨੂੰ, ਕਿਸ ਬਦਲੇ ਉਸਦੇ ਪਿਆਰ ਦੇ ਬਦਲੇ। ਸਾਹਿਬ ਦਾ ਫਰਮਾਨ ਵੀ ਹੈ, ਸਾਚ ਕਹੂੰ ਸੁਣ ਲਿਹੋ ਸਭ ਹੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਪਾਇਆ ਉਹਨਾਂ ਨੇ ਹੈ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਦੇ ਹਿਰਦੇ ਤੇ ਬੈਠਾ ਹੈ ਔਰ ਉਹਨਾਂ ਨੂੰ ਦੇਖਦਿਆਂ ਚਾਹੁੰਦਾ ਪੈਂਦਾ ਗੁਰੂ ਕਾ। ਤਾਂ ਇਹ ਤੇ ਆਖਿਆ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ। ਆਪੇ ਗੁਰ ਚੇਲਾ, ਆਪੇ ਗੁਰੂ ਵੀ ਹੈ ਔਰ ਆਪੇ ਆਪਣਾ ਚੇਲਾ ਵੀ ਹੈ। ਸਿੱਖ ਦੇ ਰੂਪ ਵਿੱਚ ਸਿੱਖ ਦੇ ਹਿਰਦੇ ਤੇ ਬਹਿ ਕੇ ਅੱਜ ਅਸੀਂ ਗੁਰਪੁਰਬ ਮਨਾਇਆ। ਇੱਥੇ ਗੁਰਪੁਰਬ ਮਨਾਇਆ ਸਫਲ ਉਸੇ ਦਾ ਜੋ ਆਪਣੇ ਹਿਰਦੇ ਨੂੰ ਗੁਰੂ ਕਾ ਆਸਨ ਬਣਾ ਲਵੇ, ਗੁਰੂ ਕਾ ਆਸਨ ਬਣਾ ਲਵੇ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਨਾਮ ਜਪਦਿਆਂ ਗੁਰੂ ਦੇ ਚਰਨਾਂ ਦਾ ਧਿਆਨ ਲਵੇ। ਹੌਲੀ ਹੌਲੀ ਇਹ ਧਿਆਨ ਜਿਵੇਂ ਜਿਵੇਂ ਪ੍ਰਪੱਕ ਹੁੰਦਾ ਜਾਂਦਾ, ਤਿਵੇਂ ਤਿਵੇਂ ਸਿੱਖ ਦਾ ਹਿਰਦਾ ਗੁਰੂ ਦਾ ਆਸਨ ਬਣਦਾ ਜਾਂਦਾ। ਕੱਲ ਵੀ ਤੁਸੀਂ ਗੁਰਪੁਰਬ ਮਨਾਇਆ ਸੀ, ਅੱਜ ਫਿਰ ਗੁਰਪੁਰਬ ਮਨਾਉਣ ਹਿੱਤ ਤੁਸੀਂ ਇਸ ਦਰਬਾਰ ਵਿੱਚ ਹਾਜ਼ਰ ਹੋ। ਸਾਹਿਬ ਤੁਹਾਡੀਆਂ ਭਾਵਨਾ ਨੂੰ ਖਾਜ ਲਾਏ, ਗੁਰੂ ਤੁਹਾਡਾ ਪਿਆਰ ਪੁਜਾਏ, ਤੁਹਾਡੇ ਸਿਦਕ ਤੋਂ ਸਦਕੇ ਤੁਹਾਡੇ ਪਿਆਰ ਤੋਂ ਬਲਿਹਾਰ ਹੋਈ। ਇਸੇ ਪਿਆਰ ਨੇ ਹੀ ਗੁਰੂ ਨੂੰ ਪ੍ਰਸੰਨ ਕਰਨਾ, ਪਦਾਰਥਾਂ ਨੇ ਨਹੀਂ ਕਰਨਾ, ਪਿਆਰ ਨੇ ਕਰਨਾ। ਇਹ ਪਿਆਰ ਜਿੱਡਾ ਕੋਈ ਵੱਡਾ ਕਰੇਗਾ, ਥੋੜ੍ਹੀ ਵੱਡੀ ਖੁਸ਼ੀ ਗੁਰੂ ਕੀ ਪਾਏਗਾ। ਹੁਣ ਕੀਰਤਨ ਸਮਾਪਤੀ, ਬੁੱਲਾਂ ਚੁੱਕਾਂ ਬਖਸ਼ਣੀਆਂ। ਵਾਹਿਗੁਰੂ ਜੀ ਕਾ ਖਾਲਸਾ।